एक ओंकार सतनाम कर्ता पुरख निरपौ निर्वैर अकाल मूर्त अजूनी सैपंग गुरप्रसाद जप आदि सच जुगाद सच है भी सच नानक हुसी भी सच आदि सच जुगाद सच है भी सच नानक हुसी भी सच। जी नाम जपना जो आपनू अपने बाबल दा हुक्म है जो उदी बख्शिश होवे ते मिलदा है ते सिर्फ नाम ही तार सकदा है। कर्म होवे आखन तेरा नाउ जित लग तरना होर न थाउ ते नाम जपन दी विधि जे जापदा है शुरू शुरू विच के खुशक जिहा मामला है खुशक नहीं है बहुत ही प्यारा भरिया है। जे तिन्ने चीजा याद रखिया जान कि एक ते हाजिर हो के नाम जपना सुरती विच हो के कि मैं नाम जप रहा हाँ ते दूसरा ख्याल गुरु नानक साहब जी वल रखना ते तीसरा उन्हां दी होंद उन्हां दी मौजूदगी अपने चार चफेरे ते उन्हां दा प्यार ये याद रखना। जे उन्हां दी मौजूदगी उन्हां दा प्यार आपां नूं याद रहे मेरे चार चफेरे हन मेरे नाल लगे हुए अंदर भी मेरे उही ते बाहर भी उही लगे हुए ते प्यारां नाल भरे हुए ख्याल इधर रहे ते बहुत जल्दी फासला तय होता है ते बहुत आनंद होता जदों आपां ये तिन्ने काम करते हाँ ते महाराज जी होरां नाल अपना हौली हौली मिलाप होना शुरू उन्हां नाल मेल होना शुरू अपने प्रीतम मिल रहा अंतर रखाय उर तार सुरती नु अंदर अपने प्रीतम गुरु नानक साहब जी नु अपने प्रीतम मिल रहा अंतर रखाय उर तार अपने प्रीतम मिल रहा अंतर रखाय उर तार जिसने इमानस देही बख्शी, जिसने की कुछ नहीं बख्शे, जिसने सब कुछ ही दे दिता, सब कुछ ही दे। अपने प्रीतम मिल रहा अंतर रखा उतार, अपने प्रीतम मिल रहा अंतर रखा उतार, अपने प्रीतम 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 कि तुम प्रीत, तुम मेरी प्रीत, तुम नाल तुहाडे नाल है मेरी प्रीत, अंदरों अंदरों लौनी है जी, अंदरों लौनी है। तो जे अंदर ना हुई तो फिर बोलिया ही नहीं जाना, क्योंकि सच दे सामने तो सच ही बोलू अंदरों। प्रीतम 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 अंतर रखा उरता। ਸਭ ਸਦਾ ਸਦਾ ਹੁਕਮ ਆਪਣੇ ਬਾਪ ਦਾ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹਿਤ ਪਿਆਰ ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਲਾ ਕੇ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹਿਤ ਪਿਆਰ ਨਾਨਕ ਜਿਸਨੂੰ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਜੇ ਆਪਾਂ ਸਾਰੀਆਂ ਰੂਹਾਂ ਸੁਹਾਗਣਾ ਬਣਨ ਆਈਆਂ ਇਸ ਧਰਤੀ 'ਤੇ ਇਸ ਧਰਤੀ 'ਤੇ ਸੁਹਾਗਣਾ ਬਣਨ ਆਈਆਂ ਪਰਲੇ ਪਾਰੋਂ ਆਪਾਂ ਨੂੰ ਘੱਲਿਆ ਹੈ ਉਸਨੇ ਸੁਹਾਗਣਾ ਬਣ ਅਤੇ ਫਿਰ ਸਮਝਾਇਆ ਹੈ ਕਿ ਕਿਸ ਤਰ੍ਹਾਂ ਸੁਹਾਗਣ ਬਣਦਾ ਹੈ ਉਸ ਕੋੜੀ ਨੂੰ ਮਹਾਰਾਜ ਜੀ ਹੋਰਾਂ ਜੋ ਉਪਦੇਸ਼ ਦਿੱਤਾ ਅਤੇ ਫਿਰ ਉਹ ਸਾਰਾ ਉਪਦੇਸ਼ ਭਾਈ ਮਰਦਾਨੇ ਜੀ ਨੇ ਇਹ ਲਾਈਨ ਗਾ ਕੇ ਉਸਨੂੰ ਦੁਹਰਾਇਆ ਕਿ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗਾਈ ਅਤੇ ਫਿਰ ਮਰਦਾਨਾ ਕਹਿਣ ਲੱਗਾ ਭਾਈ ਯਾਦ ਰੱਖੀ ਭਾਈ ਯਾਦ ਰੱਖੀ ਕਿ ਗੁਰੂ ਨਾਨਕ ਮਿਲਿਆ ਅਤੇ ਉਸਨੇ ਬਖਸ਼ਿਸ਼ ਕੀਤੀ ਸੀ ਅਤੇ ਉਸਨੇ ਇਹ ਬਖਸ਼ਿਸ਼ ਕੀਤੀ ਸੀ ਕਿ ਸਾਰਿਆਂ ਜੀਆਂ ਦਾ ਉਹ ਦਾਤਾ ਹੈ ਤੇਰਾ ਵੀ ਉਹੀ ਦਾਤਾ ਹੈ ਉਹ ਹਰ ਜਗ੍ਹਾ ਮੌਜੂਦ ਹੈ ਅਤੇ ਉਹਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਉਹਨੂੰ ਕਦੀ ਭੁੱਲੀ ਨਾ ਸਦਾ ਯਾਦ ਰੱਖੀ ਯਾਦ ਰੱਖੀ ਇਹ ਗੁਰੂ ਨਾਨਕ ਨੇ ਤੈਨੂੰ ਉਪਦੇਸ਼ ਦਿੱਤਾ ਹੈ ਕੁਛ ਸਮਾਂ ਪਹਿਲਾਂ ਨਿਰੰਕਾਰ ਦਾ ਹੁਕਮ ਇਸ ਤਰ੍ਹਾਂ ਹੋਇਆ ਸੀ ਕਿ ਇਸੇ ਕੋੜੀ ਨੂੰ ਸੁਪਨੇ ਵਿੱਚ ਦਰਸ਼ਨ ਹੋਏ ਸਨ ਇੱਕ ਸਾਧੂ ਬਾਣੇ ਵਿੱਚ ਅਤੇ ਜਦੋਂ ਦਰਸ਼ਨ ਹੋਏ ਸੁਪਨੇ ਵਿੱਚ ਅਤੇ ਨਾਲ ਆਵਾਜ਼ ਆਈ ਕਿ ਗੁਰੂ ਨਾਨਕ ਹੈ ਜਗਤ ਦਾ ਤਾਰਨਹਾਰ ਆਪ ਨਿਰੰਕਾਰ ਮਾਨਸ ਦੇ ਹੀ ਤਾਰ ਕੇ ਧਰਤੀ 'ਤੇ ਆਇਆ ਹੋਇਆ ਇਹ ਉਸਨੂੰ ਸੁਪਨਾ ਆਇਆ ਸੀ ਜਦੋਂ ਉਸਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਹਨ ਤੋ ਇੱਕਦਮ ਉਹਦਾ ਅੰਦਰ ਹਿੱਲ ਗਿਆ ਕਿਉਂ ਗੁਰੂ ਨਾਨਕ ਨਿਰੰਕਾਰ ਅੱਜ ਮੇਰੇ ਦਰ 'ਤੇ ਆ ਗਏ ਕੱਖਾਂ ਦੀ ਕੁੱਲੀ ਕੋੜੀ ਜਿਸ ਪਾਸੋਂ ਇੰਨੀ ਬੂਹ ਆਉਂਦੀ ਕਿ ਕਿਸੇ ਮਾਨਸ ਨੇ ਤਾਂ ਕੀ ਪਸ਼ੂ ਪੰਛੀ ਵੀ ਕੋਲੋਂ ਦੀ ਨਹੀਂ ਲੰਘ ਸਕਦੇ ਅਤੇ ਉਸਨੂੰ ਬਹੁਤ ਵੈਰਾਗ ਆਇਆ ਕਿ ਕਿਹੋ ਜਿਹਾ ਹੈ ਅਤੇ ਫਿਰ ਉਸਨੂੰ ਇੰਨਾ ਪ੍ਰੇਮ ਜਾਗਿਆ ਅੰਦਰ ਪ੍ਰੇਮ ਨੇ ਉਛਾਲਾ ਖਾਧਾ ਕਿ ਉਹ ਮਦਹੋਸ਼ ਜਿਹਾ ਹੋ ਗਿਆ ਸਰੂਰ ਵਿੱਚ ਪ੍ਰੇਮ ਦੇ ਸਰੂਰ ਵਿੱਚ ਅਤੇ ਮਦਹੋਸ਼ੀ ਵਿੱਚ ਕਰਨ ਲੱਗਾ ਵਾਹਿਗੁਰੂ ਨਾਨਕ ਵਾਹਿਗੁਰੂ ਨਾਨਕ, ਇਹ ਮੇਰਾ ਗੁਰੂ ਨਾਨਕ ਹੈ, ਮੇਰਾ ਹੈ, ਮੇਰਾ ਗੁਰੂ ਨਾਨਕ। ਮਹਾਰਾਜ ਜੀ ਹੁਣ ਉਹਨੂੰ ਦੱਸਿਆ ਸੀ ਕਿ ਪਰਮੇਸ਼ੁਰ ਸਭਨਾਂ ਦਾ ਹੈ, ਉਹ ਸਭਨਾਂ ਦਾ ਦਾਤਾਰ ਹੈ, ਉਹ ਤੇਰਾ ਵੀ ਹੈ। ਵਾਹਿਗੁਰੂ ਨਾਨਕ ਵਾਹਿਗੁਰੂ ਨਾਨਕ। ਇਸੇ ਤਰ੍ਹਾਂ ਹੀ ਕਰਦਾ ਮਦਹੋਸ਼ ਹੋਇਆ ਰਿਹਾ। ਫਿਰ ਕੁਛ ਚਿਰ ਬਾਅਦ ਉਸਨੇ ਹੰਝੂਆਂ ਭਰੀਆਂ ਅੱਖਾਂ ਨਾਲ ਤਾਂ ਦੇਖਿਆ ਮਹਾਰਾਜ ਜੀ ਹੋਰਾਂ ਦੇ ਮੁੱਖ ਵੱਲ, ਅਤੇ ਮਹਾਰਾਜ ਜੀ ਨੇ ਮੇਰ ਦੀ ਨਜ਼ਰ ਪਾਈ। ਉਹਦਾ ਤਨ ਇੱਕ ਸਕਿੰਟ ਵਿੱਚ ਠੀਕ ਹੋ ਗਿਆ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪੱਟੀ ਦੇ ਰਾਜੇ ਬੀਬੀ ਰਜਨੀ ਦਾ ਕੋੜੀ ਪਤੀ ਸੀ, ਅਤੇ ਉਹ ਇਸ ਛੱਪੜੀ ਵਿੱਚ ਨਹਾ ਕੇ ਉਸੇ ਵੇਲੇ ਇੱਕ ਸਕਿੰਟ ਵਿੱਚ ਹੀ ਰਾਜੀ ਹੋ ਗਏ ਸੀ। ਹੌਲੀ ਹੌਲੀ ਰਾਜੀ ਨਹੀਂ ਹੋਇਆ ਸੀ, ਇੱਕ ਸਕਿੰਟ ਵਿੱਚ। ਇਸੇ ਤਰ੍ਹਾਂ ਅੱਜ ਕੋੜੀ ਇੱਕ ਸਕਿੰਟ ਵਿੱਚ ਰਾਜੀ ਹੋ ਗਿਆ। ਫਿਰ ਉਹ ਜਿਸ ਛੱਪੜੀ ਵਿੱਚੋਂ ਬੀਬਾ ਰਜਨੀ ਦਾ ਪਤੀ ਨਹਾਤਾ ਨਹਾ ਕੇ ਰਾਜੀ ਹੋਇਆ ਸੀ, ਉਸ ਛੱਪੜੀ ਨੂੰ ਚੌਥੇ ਪਾਤਸ਼ਾਹ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਚੌਥੇ ਜਾਮੇ ਵਿੱਚ ਉਸ ਛੱਪੜੀ ਨੂੰ ਉਹ ਚਰਨ ਉਹਨਾਂ ਦੇ ਚਰਨ ਛੂਹ ਪ੍ਰਾਪਤ ਹੋਈ, ਅਤੇ ਉਸ ਛੱਪੜੀ ਦਾ ਨਾਂ ਪੈ ਗਿਆ ਸ਼੍ਰੀ ਰਾਮਦਾਸ ਸਰੋਵਰ। ਅਤੇ ਫਿਰ ਉਸ ਛੱਪੜੀ ਜੋ ਸ਼੍ਰੀ ਰਾਮਦਾਸ ਸਰੋਵਰ ਹੋ ਗਈ ਸੀ, ਉਹਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਆਣ ਉਤਰੇ। ਅੱਜ ਇਸ ਕੁੜੀ ਨੂੰ ਵੀ ਇੱਕ ਸਕਿੰਟ ਵਿੱਚ ਰਾਜੀ ਹੋ ਗਿਆ। ਇਸਨੇ ਜਾ ਕੇ ਚਰਨਾਂ 'ਤੇ ਡਿੱਗ ਪਿਆ, ਬਹੁਤ ਨਮਸਕਾਰਾਂ ਕੀਤੀਆਂ, ਅਤੇ ਮਹਾਰਾਜ ਜੀ ਕਹਿੰਦੇ ਕਿ ਭਾਈ ਜੋ ਤੈਨੂੰ ਉਪਦੇਸ਼ ਦਿੱਤਾ ਹੈ ਉਹ ਯਾਦ ਰੱਖੀ, ਜੀ ਇਹ ਸਮਝਣਾ ਫਰਕ। ਅਸੀਂ ਤਿੰਨ ਚਾਰ ਦਿਨ ਪਹਿਲਾਂ ਕਿਹਾ ਸੀ ਜੀਸਸ ਸਾਹਿਬ ਹੋਰਾਂ ਦੀ ਉਹ ਸਾਖੀ ਵਿਚਾਰੀ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਰਾਜੀ ਕੀਤੇ ਪ੍ਰਾਣੀ, ਪਰ ਉਹ ਰਾਜੀ ਹੋ ਕੇ ਫਿਰ ਡੁੱਬ ਗਏ। ਮਹਾਰਾਜ ਜੀ ਹੋਰਾਂ ਦਾ ਅਨੋਖਾ ਤਰੀਕਾ ਸੀ ਜਗਤ ਨੂੰ ਤਾਰਨ ਦਾ। ਮਹਾਰਾਜ ਜੀ ਜਿਸ ਕਿਸੇ ਨੂੰ ਮਿਲਦੇ ਉਹਨੂੰ ਰਾਜੀ ਹੀ ਨਹੀਂ ਕਰਦੇ, ਸਰੀਰਾਂ ਨੂੰ ਰਾਜੀ ਕਰਨਾ, ਸਾਰਿਆਂ ਦੀ ਰੂਹਾਂ ਨੂੰ ਰਾਜੀ ਕਰਨਾ, ਜਿਹੜੀਆਂ ਰੂਹਾਂ 'ਤੇ ਦਾਗ ਪਏ ਹੋਏ ਉਹਨਾਂ ਦਾਗਾਂ ਨੂੰ ਧੋਣਾ, ਉਹਨਾਂ ਨੂੰ ਰਾਜੀ ਕਰਨਾ, ਉਹਨਾਂ ਨੂੰ ਰਾਜੀ ਹੀ ਨਹੀਂ ਕਰਦੇ। ਕਿਉਂਕਿ ਜੇ ਰਾਜੀ ਕਰਕੇ ਚਲੇ ਜਾਣ ਤਾਂ ਉਹ ਕੱਲ੍ਹ ਨੂੰ ਫਿਰ ਡੁੱਬ ਜਾਣਗੇ। ਰਾਜੀ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਸ ਰਸਤੇ ਪਾ ਦਿੰਦੇ ਹਨ ਕਿ ਜਿੱਥੇ ਕਦੀ ਮੁੜ ਕੇ ਡੁੱਬ ਨਹੀਂ ਸਕਦਾ। ਪਰ ਇਸ ਫਕੀਰ ਨਾਲ ਹੋਈ ਕਹਾਣੀ ਵੀ ਜੇ ਵਿਚਾਰੀਏ ਤਾਂ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਹੋਏ ਉਹਨੂੰ, ਅਤੇ ਉਸ ਉਹਨਾਂ ਦਰਸ਼ਨਾਂ ਦਾ ਸਦਕਾ ਦਰਸ਼ਨ ਹੋਏ ਅਤੇ ਕਿਰਪਾ ਹੋਈ। ਕਿਰਪਾ ਜਦੋਂ ਹੁੰਦੀ ਹੈ ਤਾਂ ਦਰਸ਼ਨ ਹੁੰਦੇ ਹੈ। ਅਤੇ ਜਦੋਂ ਦਰਸ਼ਨ ਹੁੰਦੇ ਤਾਂ ਫਿਰ ਆਪਣੇ ਕੀਤੇ ਕਰਮਾਂ ਦੀ ਸੋਝੀ ਆਉਂਦੀ, ਕੀਤੇ ਕਰਮਾਂ ਦੀ ਜਦੋਂ ਸੋਝੀ ਆਉਂਦੀ ਤਾਂ ਡਰ ਲੱਗਦਾ ਕਿ ਮੇਰੇ ਕੋਲੋਂ ਕਿਹੋ ਜਿਹਾ ਕਰਮ ਹੋਏ, ਕੀ ਕਰਮ ਹੋਏ। ਫਿਰ ਪਛਤਾਵਾ ਹੁੰਦਾ, ਵੈਰਾਗ ਪੈਦਾ ਹੁੰਦਾ। ਇਨ ਬਿਨ ਹੋਇਆ ਉਸ ਕੋੜੀ 'ਤੇ ਕਿਰਪਾ ਕੀਤੀ, ਦਰਸ਼ਨ ਦਿੱਤੇ, ਉਹਨੂੰ ਉਹਦੇ ਕਰਮਾਂ ਦੀ ਸੋਝੀ ਪਾਈ, ਉਹਦੇ ਅੰਦਰ ਬਹੁਤ ਵੈਰਾਗ ਪੈਦਾ ਹੋਇਆ, ਪਛਤਾਵਾ ਹੋਇਆ, ਅਤੇ ਉਹ ਜੋਦੜੀਆਂ ਪਾਉਣ ਲੱਗਾ ਕਿ ਦੱਸੋ ਮੈਂ ਕਿਸ ਤਰ੍ਹਾਂ ਆਪਣੇ ਅੰਦਰਲੇ ਦਾਗ ਧੋਵਾਂ। ਅਤੇ ਮਹਾਰਾਜ ਜੀ ਹੋਰਾਂ ਦੱਸਿਆ ਕਿ ਇੱਕੋ ਤਰੀਕਾ ਹੈ, ਨਾਮ ਜਪਣ ਨਾਲ, ਅਤੇ ਉਹ ਵੀ ਤੇਰੇ ਹੱਥ ਵਿੱਚ ਨਹੀਂ ਹੈ, ਕਿਸੇ ਦੇ ਹੱਥ ਵਿੱਚ ਨਹੀਂ। ਕਰਮ ਮਿਲੇ ਆਖਣ ਤੇਰਾ ਨਾਮ, ਜੇ ਉਹ ਕਰਮ ਕਰੇ ਤਾਂ ਫਿਰ ਤੇਰਾ ਨਾਮ ਆਖਣ ਨੂੰ ਮਿਲਦਾ। ਜੇ ਇੱਕ ਕਿਰਪਾ ਹੈ, ਇੱਕ ਕਰਮ ਹੈ, ਇਹ ਬਹੁਤ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਕਿ ਕਿਰਪਾ ਹੁੰਦੀ ਜਦੋਂ ਦਰਸ਼ਨ ਹੋਣ, ਉਹਦੀ ਕਿਰਪਾ ਹੋਵੇ ਤਾਂ ਦਰਸ਼ਨ ਹੁੰਦੇ, ਉਹਦੇ ਦਰਬਾਰ ਵਿੱਚ ਆਉਂਦੇ ਹਾਂ। ਆਪਾਂ ਸਾਰੇ ਇੱਥੇ ਬੈਠੇ ਹਾਂ, ਇਹ ਉਹਨਾਂ ਦੀ ਸਿੱਧੀ ਕਿਰਪਾ ਦੀ ਬਦੌਲਤ। ਆਪਾਂ ਆਪ ਨਹੀਂ ਆ ਗਏ ਜੀ, ਕਿਸੇ ਵਿੱਚ ਕੀ ਹਿੰਮਤ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ 'ਚ ਆਪੂ ਆ ਜਾਏ, ਜੇ ਉਹ ਨਾ ਚਾਹੁੰਦ ਤੇ ਉਹਨਾਂ ਦੀ ਕਿਰਪਾ ਹੋਈ ਤਾਂ ਆਪਾਂ ਸਾਰੇ ਆਏ, ਆਪਾਂ ਨੂੰ ਲੈ ਕੇ ਆਏ। ਇਸੇ ਤਰ੍ਹਾਂ ਇਸ ਕੋੜੀ 'ਤੇ ਕਿਰਪਾ ਹੋਈ ਅਤੇ ਦਰਸ਼ਨ ਹੋਏ। ਦਰਸ਼ਨਾਂ ਤੋਂ ਬਾਅਦ ਫਿਰ ਆਪਾਂ ਜਦੋਂ ਉਹਨਾਂ ਦੇ ਬਚਨ ਸੁਣਦੇ ਹਾਂ, ਫਿਰ ਆਪਾਂ ਨੂੰ ਸੋਝੀ ਆਉਂਦੀ ਹੈ ਕਿ ਮੇਰੇ ਕੋਲੋਂ ਕੀ ਕਰਮ ਹੋਏ। ਅਤੇ ਮਹਾਰਾਜ ਜੀ ਸਮਝਾਉਂਦੇ ਹਨ ਕਿ ਇੱਕ ਦਿਨ ਤੈਨੂੰ ਜਾਣਾ ਪੈਣਾ ਹੈ, ਤੇਰੇ ਕਰਮਾਂ ਦਾ ਹਿਸਾਬ ਹੋਣਾ ਹੈ, ਤੇਰਾ ਲੇਖਾ ਜੋਖਾ ਹੋਣਾ ਹੈ, ਤੂੰ ਸਦਾ ਇੱਥੇ ਨਹੀਂ ਰਹਿ ਸਕਣਾ ਇਸ ਦੇਹੀ ਵਿੱਚ। ਅਤੇ ਫਿਰ ਇੱਕ ਦਿਨ ਸੱਚੀ ਮਿੱਚੀ ਅੰਦਰ ਡਰ ਜਾਂਦਾ ਹੈ ਅਤੇ ਵੈਰਾਗ ਪੈਦਾ ਹੁੰਦਾ ਹੈ, ਰੋਣਾ ਅੰਦਰੋਂ ਆਉਂਦਾ ਹੈ, ਅੰਦਰ ਰੋਂਦਾ ਹੈ। ਪਰ ਅਜੇ ਤੱਕ ਕਿਰਪਾ ਹੋਈ ਹੈ, ਬਖਸ਼ਿਸ਼ ਨਹੀਂ ਹੋਈ, ਕਰਮ ਨਹੀਂ ਹੋਇਆ। ਫਿਰ ਜਦੋਂ ਆਪਾਂ ਬਹੁਤ ਪਛਤਾਉਂਦੇ ਹਾਂ, ਰੋਣ ਹੀ ਆਈ ਜਾਂਦਾ ਹੈ ਜਿਹਦੇ 'ਤੇ ਕਿਰਪਾ ਹੋ ਜਾਏ, ਅਤੇ ਫਿਰ ਕਿਰਪਾ ਕਰਕੇ ਮਹਾਰਾਜ ਜੀ ਆਪਾਂ ਨੂੰ ਰਾਜੀ ਕਰਦੇ ਹਨ, ਤਨ ਨੂੰ ਵੀ ਅਤੇ ਮਨ ਨੂੰ ਵੀ। ਤਨ ਨੂੰ ਵੀ ਮਨ ਨੂੰ ਵੀ ਰਾਜੀ ਕਰ ਦਿੱਤਾ ਕਿਰਪਾ ਕਰਕੇ, ਪਰ ਕਰਮ ਅਜੇ ਤੱਕ ਨਹੀਂ ਹੋਇਆ, ਬਖਸ਼ਿਸ਼ ਅਜੇ ਤੱਕ ਨਹੀਂ ਹੋਈ, ਕਿਰਪਾ ਹੋਈ ਹੈ। ਰਾਜੀ ਕਰਕੇ ਫਿਰ ਆਪਾਂ ਨੂੰ ਦੱਸਦੇ ਹਨ ਕਿ ਭਾਈ ਹੁਣ ਤੂੰ ਸਦਾ ਰਾਜੀ ਰਵੀਂ। ਉਹਨੂੰ ਫਿਰ ਸਦਾ ਰਾਜੀ ਰਹਿਣ ਦਾ ਤਰੀਕਾ ਦੱਸਦੇ ਕਿ ਸਦਾ ਰਾਜੀ ਰਹਿਣ ਵਾਸਤੇ ਇੱਕੋ ਇੱਕ ਤਰੀਕਾ ਹੈ ਕਿ ਤੂੰ ਨਾਮ ਦੀ ਬੇੜੀ ਵਿੱਚ ਬੈਠਾ ਰਹੇ। ਜਦੋਂ ਨਾਮ ਦੀ ਬੇੜੀ ਵਿੱਚ ਬਿਠਾਉਂਦੇ ਹਨ, ਉਹ ਬਖਸ਼ਿਸ਼ ਉਦੋਂ ਪਹਿਲਾਂ ਕਿਰਪਾ ਹੈ। ਆਪਣੇ 'ਤੇ ਕਿਰਪਾ ਹੈ ਸਾਰਿਆਂ 'ਤੇ, ਅਤੇ ਆਪਾਂ ਜਿਹੜੇ ਜਿਹੜੇ ਨਾਮ ਦੀ ਬੇੜੀ ਵਿੱਚ ਬੈਠ ਗਏ ਹਾਂ ਉਹਨਾਂ 'ਤੇ ਬਖਸ਼ਿਸ਼ ਵੀ ਹੋ ਗਈ। कि पुराने सारे कर्म बख्शे गए, उन्हें तो लीक मार दी। ते अगों तो इस बेड़ी ते चाड़ दिता। इस फकीर नू भी इस तरह कीता, दस्या कि कर्म मिले आखण तेरा नाम, कि भाई जे वो बख्शिश करे तो वह नाम मिलता है। जदों आपां नू अमृत मिलता है, जदों आपां नू अमृत मिलता है वो बख्शिश हुंदी, उदों पहला किरपा हुंदी। कर्म 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 मिले आखण तेरा नाम, जित लग तरना होर न थाओ। ते महाराज जी होर ने अनोखा तरीका, जो हुण तक दे सारे धर्मां दे पीरां पैगंबरां नालों अलग सी, कि जिस किसी नूं राजी करना उन्हूं नाम दी बेड़ी विच बिठा देना। भावें कोई नरोया है, भावें कोई रोगी है, हर एक नूं नाम दी बेड़ी विच बिठा देना। महाराज जी कहते सतगुर कै पाने जो चले, तिसकी वड्याई वड्डी होए। सतगुर कै पाने जो चले, तिसकी वड्याई वड्डी होए। हर का नाम उत्तम मन वसै, मेट ना सके कोई। फिर तो तुहानू कोई मेट नहीं सकता, तुहानू कोई डेग नहीं सकता, तुसी डुब नहीं सकते। हर का नाम उत्तम मन वसै, डेग ना सके कोई। किरपा करे जिसे अपनी, कर्म प्राप्त होए। जिदे ते अपनी किरपा करे करदा है पहला, ते फिर उदे ते कर्म करता है, ते फिर ये नाम प्राप्त। कर्म बख्शिश कर, किरपा करे जिसे अपनी, तिस कर्म प्राप्त हो। जिदे ते किरपा, जदों अपने ते किरपा हुंदी है, फिर अपन नू बख्शिश लैन दे हकदार बनना पैंदा है। उन्हां दे बचन सुनने, बचन मनने, इस रस्ते ते तुर पैना, ते सत बचन उन्हां वल मुख करके हमेशा मुख करी रखना, ते हर कीते बचन नू सत बचन करना। ये फिर आपां उन्हां दे किरपा दे हकदार बनदे। कर्म किरपा करे जिसे अपनी, तिस कर्म प्राप्त होए। 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 नानक कारण करते वस है, गुरमुख बूझै कोए, नानक कारण करते वस है। गुरमुख बूझै कोए, नानक कारण नानक कारण करते वस। यह बहुत अनमुल्य बचन महाराज जी कहते। पिछे ध्यान मार के देखो कि तुसी आज साढ़े दरबार च बैठे, इत्थे आउण दा कोई कारण बनिया। कहते ध्यान मार के देखो, वो जो कारण बनिया सी वो असी बनाया सी। किसी दे मूँह अखवाया सी। विनीपैग असी कदी नहीं गया जे संगत दे दर्शन उत्थे जाके करन, पर उत्थे एक गुरमुख गया अपनी संगत चो। उन वो कारण बने ते विनीपैग तो परसों तीन चार परिवार बच्चे समेत आए। उन्होंने बहुत ही प्यार नाल जी आया। एक एक कदम उन्होंने साडे सारे दे सिर मत्थे थे। पर कारण महाराज जी कहते कारण करते बस, वो गुरमुख कारण बने। अपने हर एक कल्ले कल्ले नू अपने चरणों में लियाउण लई कारण परमात्मा ने गुरु नानक साहब जी ने आप बनाए। देखो आपा समझते हैं कि आपा नहीं है। नानक कारण करते वस है। इत्थे आए जदों दर्शन होंदे, कृपा होंदी ते दर्शन होंदे। कृपा करन दा कारण बनाया पहला। देखो किहो जिहा है वो। ये नहीं कि प्राणी दी उड़ीक करदा है ते वो आवे ते मैं कृपा करा। कारण बना दिंदा है कि वो आवे, आपां नूं अपने कोल लियाउण दा कारण बना दिंदा है आप ही। ते फिर कृपा करदा है ते फिर हौली हौली बख्शिश करदा है। ते महाराज जी कहिंदे कृपा करन दा टो टकाउणा ते बख्शिश करन दा अवसर बनाउणा, ये सीधा गुरु नानक साहब जी आप विधियां बनाते। अपने कल्ले कल्ले लिए आप विधियां बनाए। अपना कल्ले कल्ले दा उन्हां नूं कितना फिक्र है। कल्ले कल्ले नानक कारण करते वस है, गुरमुख बूझै कोए। नानक कारण करते वस है, गुरमुख बूझै कोए। नानक कारण करते वस। बाकी जो आप कर्म करते हैं दुनिया विच माया मोह विच, वो अपने कर्म हैं, अपनी चोण हैं। पर इत्थे लियाउण दा सारे कारण वो आप बनाउंदे। ते कई बार जदों महाराज जी किसे गल्लों थोड़ा जिहा पासा वट लैन ते आपां नूं आउण ही नहीं दिंदे, कोई ना कोई अड़चन बन जांदी। रोज़ तैयारियां करते ते रोज़ ही कोई ना कोई अड़चन। ये नहीं कि कार खराब हो गई सी या और कोई कारण, वो कारण उन्होंने हाथ ते आप किस तरह उन्होंने कर्जा उतार सकते हैं। अपने सिरां ते पहला ही बहुत कर्जे सी, मानस देई बख्शी सी, तियां पुत घर बार सारे सुख पहला ही कर्जे थले दबे हुए सब, ते हुण एडा वड्डा होर कर्जा कि किरपा मेरा दा वी वरस। हर किसी नूं महाराज समझाउंदे कि भाई परमात्मा हर जगह मौजूद है, वो प्यारां दा भरिया होया है, ते प्यार प्यार दे नाल मेर मेर धी है, प्यार दी ये दोवें इकट्ठियां रहिंदियां, त्यो आनंद विच है, करता पुरख सुखी है, सदा सुखी रहिंदा है। ते जे आपां सदा सुखी रहना चाहुंदे हां ते उहदे नाल जुड़े रहिए, उहदे नाल जुड़े रहिए जिहड़ा सदा सुखी रहिंदा। जे उहदे नाल जुड़े रहांगे ते आपां भी सदा सुखी रहांगे। हर एक नूं इह उपदेश दिंदे हन, हर एक नूं सदा सुखी होण दा तरीका दसते हैं, उस राह ते तोर देंदे, फिर कभी वह डुब ही नहीं सकता, तिलक ही नहीं सकता। इसलिए आपां नूं हुक्म है जी, असीं भी तुहानूं रोज ही कहिंदे रहिंदे हाँ, खास करके नवीं संगत नूं, कि भाई संगत ना छड्डी, संगत ना छड्डी, क्योंकि जे संगत नहीं है तो आपां उस बेड़ी विच नहीं चढ़े, तो फिर आप तिलके ही तिलके डुबे ही डुबे। एक बार बेशक डुब्या नूं बाहर उपर ले आवे, जो डुबे होवे फिर सार, एक बार भावें डुब्या नूं उपर ले आवे, पर जे इस बेड़ी विच ना चढ़े रहे तो फिर डुब जावांगे, तो फिर हमेशा नहीं डुब जावांगे, तो फिर हमेशा नहीं डुब जावांगे। तो जी आप ये अफोर्ड नहीं कर सकते कि हमेशा नहीं डूब जाइए। इस कोड़ी नू समझाया, इस कोड़ी ने महाराज जी होरां दे बहुत नमस्कारां कीतियां, उठ के खड़ा हो गया बिल्कुल नौ बर नौ, ते अखां विचों पानी हंजू डिगी जाते हैं, तो मत्था टेक के तो दौड़ जाता है पिंड वल, जिस नगर वाले ने महाराज जी होर रहन नहीं दिता सी रात, तो उन्होंने आखदा है वेखो भाई एक रब के प्यारे ने मैनू नौ मर नौ कर दिता है, तुसी भी उहदा दर्शन करो, तुसी भी अपने आप नू बख्शाओ। इन्ने चिर नूं महाराज जी भी नगर विच आ जांदे हन, फिर सारे बहुत पछतावा करदे हन कि जी सानू बख्शो, साडे कोलों बहुत वड्डी भुल हो गई, तुहाडा इन्ना निरादर कीता, तुसीं ते परमात्मा दे कोई डाढे प्यारे लगदे हो, जिन्हां दे बचना ना ये साधु ये कोड़ी फकीर ठीक हो गया, साडा कल्याण करो। फिर महाराज जी होरें कहिंदे असीं तुहाडे ते तां प्रसन्न होवांगे जे तुसीं इत्थे धर्मशाला बनाओ, ते आए गए मुसाफर नूं रहन वास्ते जगह बनाओ, उन्नू प्रशादा छकाउणा है, फिर रोज़ इकट्ठे हो के नाम जपना, धर्म दी किरत करनी, किसे नाल छल ठगी नहीं करनी, ते परमात्मा दे नां दा दसवंध कढ़िया करो। ਅਸੀਂ ਤਾਂ ਤੁਹਾਡੇ 'ਤੇ ਖੁਸ਼ ਹੁੰਦੇ। ਉਹਨਾਂ ਸਾਰਿਆਂ ਨੇ ਸੱਤ ਬਚਨ ਕੀਤਾ, ਧਰਮਸ਼ਾਲਾ ਬਣਾਈ, ਸਾਰਿਆਂ ਨੇ ਫਿਰ ਮਹਾਰਾਜ ਜੀ ਕੁਝ ਦਿਨ ਉੱਥੇ ਠਹਿਰੇ, ਸਾਰਿਆਂ ਨੇ ਮਿਹਨਤ ਕਰਕੇ ਆਪਣੇ ਚੇਲੇ ਬਣਨ ਦੀ ਦਾਤ ਬਖਸ਼ੀ, ਅਤੇ ਮਹਾਰਾਜ ਜੀ ਹੋਰਾਂ ਨੇ ਸਾਰਿਆਂ ਨੂੰ ਚਰਨ ਪੌਲ ਬਖਸ਼ ਕੇ ਸਿੱਖ ਬਣਾਇਆ। ਜੇ ਆਪਾਂ ਸਾਰਿਆਂ ਨੂੰ ਹੁਕਮ ਹੈ, ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਜਨ ਨਾਨਕ ਕੇ ਗੁਰਸਿੱਖ ਪੁੱਤਰੋ ਹਰ ਨਾਮ ਜਪਿਓ ਹਰ ਨਾਮ ਨਿਸਤਾਰੇ। ਆਪਾਂ ਨੂੰ ਹੁਕਮ ਹੈ ਨਾਮ ਜਪਣ ਦਾ, ਅਤੇ ਨਾਲ ਹੁਕਮ ਇਹ ਆਪਣਾ ਫਰਜ਼ ਹੈ, ਧਰਮ ਹੈ, ਇਹ ਫਰਜ਼ ਹੈ, ਅਤੇ ਨਾਲ ਹੁਕਮ ਹੈ ਕਿ ਦੂਸਰਿਆਂ ਨੂੰ ਵੀ ਨਾਮ ਜਪਣਾ, ਉਹਨਾਂ ਨੂੰ ਵੀ ਇਸ ਪਾਸੇ ਲਾਉਣਾ। ਜਿਸ ਕਿਸੇ ਨੂੰ ਵੀ ਆਪਣਾ ਅੰਦਰ ਚਾਹੇ ਕਿ ਇਸ ਪ੍ਰਾਣੀ ਦਾ ਭਲਾ ਹੋਵੇ, ਉਹਦਾ ਭਲਾ ਇੱਕੋ ਹੀ ਗੱਲ ਵਿੱਚ ਹੈ ਕਿ ਉਹ ਨਾਮ ਨਾਲ ਲੱਗੇ, ਨਾਮ ਨਾਲ ਲੱਗੇ। ਨਾਮ ਜਿਹੜਾ ਆਪ ਸਦਾ ਸੁਖੀ ਹੈ, ਉਹਦੇ ਨਾਲ ਲੱਗ ਕੇ ਆਪਾਂ ਸਦਾ ਸੁਖੀ ਹੋ ਜਾਵਾਂਗੇ। ਅਤੇ ਆਪਣਾ ਇਕੱਲੇ ਇਕੱਲੇ ਦਾ ਇਹ ਫਰਜ਼ ਹੈ, ਧਰਮ ਹੈ, ਹੁਕਮ ਹੈ ਬਾਬਲ ਦਾ ਕਿ ਸਾਰਿਆਂ ਨੂੰ ਇਸ ਪਾਸੇ ਲਾਉਣਾ ਹੈ। ਇਹ ਨਹੀਂ ਹੈ ਕਿ ਕੋਈ ਸਾਧੂ ਸੰਤ ਆਉਣ ਅਤੇ ਉਹਨਾਂ ਨੇ ਹੀ ਲਾਉਣਾ, ਆਪਣੇ ਇਕੱਲੇ ਇਕੱਲੇ ਦਾ ਇਹ ਫਰਜ਼ ਹੈ, ਇਕੱਲੇ ਇਕੱਲੇ ਦਾ। ਕਿਉਂਕਿ ਜਦੋਂ ਨਾਮ ਨਾਲ ਇਸ ਪਾਸੇ ਆ ਜਾਏਗਾ ਤਾਂ ਉਸਦਾ ਮਨ ਸੁਧਰ ਜਾਏਗਾ। ਦੁਨੀਆ ਤਾਂ ਜਲ ਰਹੀ ਹੈ, ਕਿੰਨਾ ਕੁਛ ਹੈ ਉੱਥੇ ਅੱਗ, ਮਨ ਨੂੰ ਅੱਗਾਂ ਲਾਉਣ ਵਾਲਾ। ਇੱਧਰ ਆਏਗਾ ਤਾਂ ਉਸਦਾ ਮਨ ਸੁਧਰ ਜਾਏਗਾ, ਅਤੇ ਸੁਧਰੇ ਹੋਏ ਮਨ ਵਿੱਚ ਬਹੁਤ ਉੱਚੀਆਂ ਵਿਚਾਰਾਂ ਉੱਠਣਗੀਆਂ, ਨੀਵੀਆਂ ਵਿਕਾਰਾਂ ਵਾਲੀਆਂ ਵਿਚਾਰਾਂ ਨਹੀਂ, ਬਹੁਤ ਉੱਚੀਆਂ ਵਿਚਾਰਾਂ ਉੱਠਣਗੀਆਂ। ਅਤੇ ਫਿਰ ਉਸ ਕਰਤਾ ਪੁਰਖ ਗੁਰੂ ਨਾਨਕ ਸਾਹਿਬ ਜੀ ਨਾਲ ਨਿਉਂ ਲੱਗੂ, ਉਹਦੇ ਨਾਲ ਨਿਉਂ ਲੱਗੂ, ਅਤੇ ਸਾਰੇ ਦੁੱਖ ਦੂਰ ਹੋਣਗੇ, ਅਤੇ ਸਦਾ ਲਈ ਸੁਖੀ ਹੋ ਜਾ, ਸਦਾ ਲਈ ਸੁਖੀ ਹੋ ਜਾ। ਇਹ ਆਪਣਾ ਇਕੱਲੇ ਇਕੱਲੇ ਦਾ ਧਰਮ ਹੈ, ਫਰਜ਼ ਹੈ, ਆਪਣੇ ਬਾਪ ਦਾ ਹੁਕਮ ਹੈ। ਜੇ ਦੁਨੀਆਂ ਵਿੱਚ ਜਦੋਂ ਆਪਾਂ ਜਾਣਾ ਹੈ ਤਾਂ ਜ਼ਰੂਰੀ ਜ਼ਰੂਰੀ ਕੰਮ ਕਰਕੇ ਜਲਦੀ ਆ ਜਾਇਆ ਕਰਨਾ ਹੈ। ਦੁਨੀਆਂ ਪਰਮਾਤਮਾ ਤੋਂ ਵਿਛੋੜਦੀ ਹੈ, ਤੋੜਦੀ ਹੈ, ਦੁੱਖਾਂ ਵਾਲੇ ਪਾਸੇ ਲੈ ਕੇ ਜਾਂਦੀ। ਅਤੇ ਇੱਧਰ ਅਤੇ ਉੱਧਰ ਮਨ, ਦੁਨੀਆਂ ਵਿੱਚ ਮਨ ਸਖਤ ਹੁੰਦਾ ਹੈ ਕਿਉਂਕਿ ਮਨ ਦਾ ਮਨਾਂ ਨਾਲ ਵਾਹ ਪੈਂਦਾ ਹੈ, ਅਤੇ ਮਨ ਤਾਂ ਹੈ ਹੀ ਹਉਮੈ ਹੰਕਾਰ ਦੇ ਭਰੇ ਹੋਏ। ਇੱਧਰ ਆਵਾਂਗੇ ਤਾਂ ਕੋਮਲ ਹੋਊ, ਆਪਣੀ ਬਿਰਤੀ ਕੋਮਲ ਹੋਊ, ਆਪਣਾ ਅੰਦਰ ਕੋਮਲ ਹੋਊ। ਕਿਸੇ ਵੀ ਪ੍ਰਾਣੀ ਨੂੰ ਦੇਖਣਾ ਹੋਵੇ ਕਿ ਇਹਦਾ ਅੰਦਰ ਕਿਸ ਤਰ੍ਹਾਂ ਦਾ ਹੈ, ਕਿੰਨਾ ਕੁ ਕੋਮਲ ਹੈ, ਤਾਂ ਉਸ ਤੋਂ ਦੇਖਿਆ ਜਾ ਸਕਦਾ ਹੈ ਕਿ ਬਾਹਰ ਵਾਲੀਆਂ ਵਸਤੂਆਂ ਨਾਲ ਕਿੰਨਾ ਕੁ ਕੋਮਲਤਾ ਨਾਲ ਪੇਸ਼ ਆਉਂਦਾ ਹੈ। ਜੇ ਆਪਣਾ ਅੰਦਰ ਕੋਮਲ ਹੈ ਤਾਂ ਬਾਣੀ, ਬਾਣੀ ਮਹਾਰਾਜ ਜੀ ਕਹਿੰਦੇ ਕੋਮਲ ਬਾਣੀ ਸਭ ਕੋ ਸੰਤੋਖੇ, ਸਭ ਨੂੰ ਸੰਤੋਖ ਦਿੰਦੀ ਹੈ, ਸਿਦਕ ਦਿੰਦੀ ਹੈ, ਸਬਰ ਦਿੰਦੀ। ਕੋਮਲ ਬਾਣੀ ਸਭ ਕੋ ਸੰਤੋਖੇ, ਅਤੇ ਜੇ ਆਪਣਾ ਅੰਦਰ ਕੋਮਲ ਨਹੀਂ ਹੈ ਤੇ ਕੋਮਲ ਬਾਣੀ ਨੇ ਠਹਿਰਨਾ ਨਹੀਂ। ਕੀ ਹੁੰਦਾ ਹੈ ਕਿ ਹਿਰਦਾ ਆਪਣਾ ਜ਼ਮੀਨ ਹੈ ਜਿਸ ਤਰ੍ਹਾਂ, ਅਤੇ ਕੋਮਲ ਬਾਣੀ ਕੰਨਾਂ ਥਾਣੀ ਹਿਰਦੇ 'ਚ ਡਿੱਗਦੀ ਹੈ। ਅਤੇ ਜੇ ਹਿਰਦਾ ਸਖਤ ਹੈ ਤਾਂ ਮਹਾਰਾਜ ਜੀ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ, ਉਹ ਆਕਾਸ਼ੋਂ ਡਿੱਗੀ ਸੀ। ਕੰਨ ਉੱਪਰ ਹਨ, ਹਿਰਦਾ ਥੱਲੇ ਹੈ, ਆਕਾਸ਼ੋਂ ਇੱਕ ਨਿਰਮਲ ਬੂੰਦ ਡਿੱਗੀ ਸੀ ਗੁਰਬਾਣੀ ਦੀ। ਅਤੇ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ ਪੜ ਗਈ ਭੂਮ ਬੇਕਾਰ। ਕਹਿੰਦੇ ਉਹ ਭੂਮ ਬੰਜਰ ਭੂਮੀ ਸੀ ਅਤੇ ਉਹ ਬੇਕਾਰ ਹੀ ਪੜ ਗਈ ਪਈ ਰਹੀ, ਉਹਦਾ ਕੋਈ ਅਸਰ ਹੀ ਨਹੀਂ, ਉਹਦਾ ਕੋਈ ਅਸਰ ਹੀ ਨਹੀਂ ਹੋਇਆ। ਇਹ ਨਹੀਂ ਕਿ ਉਹ ਬੂੰਦ ਵਿੱਚ ਜਾਨ ਨਹੀਂ ਸੀ, ਬੂੰਦ ਵਿੱਚ ਤਾਂ ਪਰਮਾਤਮਾ ਸੀ ਪਰ ਅੱਗੋਂ ਲੈਣ ਵਾਲਾ ਨਹੀਂ ਸੀ ਕਾਬਲ, ਬੰਜਰ ਜ ਨਿਰਮਲ ਬੂੰਦ ਆਕਾਸ਼ ਕੀ ਪੜ ਗਈ ਭੂਮ ਬੇਕਾਰ, ਬੇਕਾਰ ਹੀ। ਅੰਦਰਾਂ ਨੂੰ ਕੋਮਲ ਕਰਨਾ ਹੈ ਤੇ ਉਹ ਇੱਥੇ ਹੋਣੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ। ਜਪਾਨੀ ਲੋਕ ਬੁੱਧੀ ਹਨ, ਉਹ ਵੀ ਨਿਰਮਲ ਧਰਮ ਹੈ, ਬੇਸ਼ੱਕ ਉਹ ਪਰਮਾਤਮਾ ਤੱਕ ਨਹੀਂ ਪਹੁੰਚਦਾ। ਮਹਾਤਮਾ ਬੁੱਧ ਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ ਸਨ, ਕਦੀ ਆਪਣੀ ਆਤਮਾ ਦੇ ਦਰਸ਼ਨ ਹੋਏ ਸਨ। ਇਸ ਲਈ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਪਰਮਾਤਮਾ ਨਹੀਂ ਹੈ, ਸਿਰਫ ਆਤਮਾ ਹੈ, ਹਰ ਇੱਕ ਦੀ ਵੱਖਰੀ ਵੱਖਰੀ ਆਤਮਾ। ਅਤੇ ਉਹ ਵੀ ਬਹੁਤ ਨੋਨ ਵਾਇਲੈਂਟ ਹਨ। ਅਤੇ ਜਪਾਨ ਵਿੱਚ ਬਹੁਤੇ ਬੋਧੀ ਹਨ। ਜਪਾਨ ਦੇ ਬਾਗਾਂ ਵਿੱਚ ਲਿਖਿਆ ਹੋਇਆ ਹੈ, ਜਿਨ੍ਹਾਂ ਨੇ ਦੇਖੇ ਦੱਸਦੇ, ਉਹਨਾਂ ਦੇ ਬਾਗਾਂ ਵਿੱਚ ਲਿਖਿਆ ਹੋਇਆ ਹੈ ਬੋਰਡਾਂ 'ਤੇ ਕਿ ਫੁੱਲ ਤੁਹਾਡੀ ਉਡੀਕ ਕਰਦੇ ਰਹਿੰਦੇ। ਦੇਖੋ, ਇੱਥੋਂ ਪਤਾ ਲੱਗਦਾ ਹੈ ਕਿ ਉਹ ਕਲਚਰ ਕਿੰਨੀ ਕੋਮਲ ਹੈ ਕਿ ਫੁੱਲ ਤੁਹਾਡੀ ਉਡੀਕ ਕਰਦੇ ਰਹਿੰਦੇ। ਜ਼ਾਹਰ ਹੈ ਕਿ ਉੱਥੇ ਲੋਕ ਫੁੱਲਾਂ ਨੂੰ ਤੋੜਦੇ ਨਹੀਂ, ਮਦੋਲਦੇ ਨਹੀਂ, ਫੁੱਲਾਂ ਵਿੱਚੋਂ ਫੁੱਲਾਂ ਦੀ ਕੋਮਲਤਾ, ਸੁਗੰਧੀ ਮਾਣਦੇ, ਉਹਦੇ ਪਿੱਛੇ ਕਰਤਾ ਪੁਰਖ ਨੂੰ, ਕਿਸੇ ਆਤਮਾ ਨੂੰ ਮਹਿਸੂਸ ਕਰਦੇ ਹੋਣਗੇ। ਅਤੇ ਪੱਛਮੀ, ਇਹਨਾਂ ਪੱਛਮੀ ਮੁਲਕਾਂ ਦੇ ਬਾਗਾਂ ਵਿੱਚ ਆਮ ਕਰਕੇ ਲਿਖਿਆ ਹੁੰਦਾ ਹੈ, ਜਾਂ ਤਾਂ ਲਿਖਿਆ ਹੁੰਦਾ ਹੈ ਕਿ ਫੁੱਲ ਨਾ ਤੋੜੋ, ਡੋਂਟ ਪਲੱਕ ਫਲਾਵਰਸ, ਜਾਂ ਲਿਖਿਆ ਹੁੰਦਾ ਕਿ ਪਲੱਕਿੰਗ ਫਲਾਵਰਸ ਇਜ਼ ਫਰਬਿਡਨ, ਕਿ ਫੁੱਲ ਤੋੜਨਾ ਮਨ੍ਹਾ ਹੈ, ਜਾਂ ਲਿਖਿਆ ਹੁੰਦਾ ਕਿ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਉਹ ਫੁੱਲਾਂ ਨੂੰ ਤੋੜਦੇ ਨੇ। ਇਹਨਾਂ ਸਾਰੇ ਸੰਦੇਸ਼ਾਂ ਵਿੱਚੋਂ ਇੱਕ ਚੀਜ਼ ਹੀ ਸਾਹਮਣੇ ਆਉਂਦੀ ਹੈ ਕਿ ਇਹਨਾਂ ਮੁਲਕਾਂ ਦੇ ਲੋਕ ਫੁੱਲ ਤੋੜਦੇ ਹਨ, ਇੰਨੇ ਕੋਮਲ ਨਹੀਂ ਹਨ ਕਿ ਫੁੱਲਾਂ ਨੂੰ ਡਾਲੀ ਨਾਲ ਹੀ ਲੱਗੇ ਰਹਿਣ ਦੇਣ ਅਤੇ ਉਹਨਾਂ ਨੂੰ ਮਾਨਣ। ਅਤੇ ਫੁੱਲ ਤੋੜਨ ਵਾਲੇ ਹਮੇਸ਼ਾ ਹੀ ਫੁੱਲ ਲਾਉਣ ਵਾਲਿਆਂ ਨਾਲੋਂ ਵਧੀਕ ਗਿਣਤੀ ਵਿੱਚ ਹੁੰਦੇ, ਤੋੜਨ ਵਾਲੇ ਬਹੁਤੇ ਹੁੰਦੇ, ਲਾਉਣ ਵਾਲੇ ਥੋੜ੍ਹੇ ਹੁੰਦੇ। ਜਪਾਨ ਨਾਲੋਂ ਇਹਨਾਂ ਮੁਲਕਾਂ ਦਾ ਫਰਕ ਹੈ। ਇਹਨਾਂ ਮੁਲਕਾਂ ਨਾਲੋਂ ਇੱਕ ਸੱਜਣ BC ਸਾਨੂੰ ਮਿਲੇ, ਉਹ ਅਫਗਾਨਿਸਤਾਨ ਤੋਂ ਹੋ ਕੇ ਆਏ। ਉਹਨਾਂ ਨੇ ਇੱਕ ਬਹੁਤ ਅਸਚਰਜ ਗੱਲ ਲਿਖੀ, ਦੱਸੀ। ਕਹਿਣ ਲੱਗੇ ਅਫਗਾਨਿਸਤਾਨ ਦੇ ਬਾਗਾਂ ਵਿੱਚ ਲਿਖਿਆ ਹੋਇਆ ਹੈ ਕਿ ਇੱਥੇ ਫੁੱਲ ਲਾਉਣਾ ਮਨ੍ਹਾ ਹੈ। ਉਹ ਹੋਰ ਝਾੜੀਆਂ ਸ਼ਰਬਸ ਵਗੈਰਾ ਲਾਉਂਦੇ, ਫੁੱਲ ਨਹੀਂ ਲਾਉਂਦੇ, ਕਿਉਂਕਿ ਬਹੁਤ ਸਦੀਆਂ ਤੋਂ ਅਫਗਾਨਿਸਤਾਨ 'ਤੇ ਉਹਨਾਂ ਦੀ ਕਿਸਮਤ ਹੀ ਕੁਛ ਇਸ ਤਰ੍ਹਾਂ ਦੀ ਕਿ ਪਹਿਲਾਂ ਤਾਂ ਇੱਧਰੋਂ ਇਰਾਨ ਟਰਕੀ ਵੱਲੋਂ ਹਮਲੇ ਹੁੰਦੇ ਰਹੇ ਅਫਗਾਨਿਸਤਾਨ ਨੂੰ, ਉਹਨਾਂ ਨੇ ਲੁੱਟਣਾ ਪੰਜਾਬ ਨੂੰ, ਦਿੱਲੀ ਤੱਕ ਪਹੁੰਚਣਾ ਹਿੰਦੁਸਤਾਨ 'ਤੇ ਹਮਲੇ। ਉੱਧਰੋਂ ਆਉਣੇ ਬੰਦ ਹੋਏ ਅਤੇ ਇੱਧਰੋਂ ਫਿਰ ਸਿੱਖਾਂ ਦਾ ਰਾਜ ਉੱਥੋਂ ਤੱਕ ਚਲੇ ਗਿਆ ਅਤੇ ਫਿਰ ਉਸ ਤੋਂ ਬਾਅਦ ਫਿਰ ਰੂਸ ਨੇ ਵੀ ਹਮਲਾ ਕੀਤਾ, ਅੱਜ ਕੱਲ੍ਹ ਅਮਰੀਕਾ ਦਾ ਉੱਥੇ ਉਹਨਾਂ ਲੋਕਾਂ 'ਤੇ ਇੰਨੇ ਹਮਲੇ ਹੋ ਕਿ ਉਹਨਾਂ ਦੇ ਅੰਦਰ ਹੀ ਇੰਨੇ ਸਖਤ ਹੋ ਗਏ ਹਨ ਕਿ ਉਹਨਾਂ ਨੂੰ ਫੁੱਲਾਂ ਦੀ ਕੋਈ ਕਦਰ ਹੀ ਨਹੀਂ ਰਹੀ, ਉਹਨਾਂ ਲਈ ਫੁੱਲਾਂ ਦੀ ਕੋਈ ਕਦਰ ਹੀ ਨਹੀਂ। ਉਹ ਜਾਣ ਉਹਨਾਂ ਦੇ ਅੰਦਰ ਇਹ ਗੱਲ ਬੈਠ ਗਈ ਹੈ ਕਿ ਹਰ ਕੋਈ ਬਹੁਤ ਜ਼ਾਲਮ ਹੈ ਅਤੇ ਉਹ ਫੁੱਲਾਂ ਵੱਲ ਦੇਖਣਾ ਵੀ ਨਹੀਂ ਚਾਹੁੰਦਾ। ਆਪਣੀ ਆਤਮਾ ਜਿੰਨੀ ਕੋਮਲ ਹੁੰਦੀ ਹੈ ਉੰਨੀ ਫੈਲਦੀ ਹੈ, ਫੈਲਦੀ ਹੈ ਉੱਪਰ ਨੂੰ, ਹੇਠਾਂ ਪਤਾਲਾਂ ਨੂੰ, ਉੱਪਰ ਆਕਾਸ਼ਾਂ ਨੂੰ, ਸਾਈਡਾਂ ਨੂੰ, ਚਾਰ ਚੁਫੇਰੇ ਸਾਰੇ ਬ੍ਰਹਿਮੰਡ ਵਿੱਚ ਫੈਲਦੀ ਹੈ। ਜਿਉਂ ਜਿਉਂ ਤੁਸੀਂ ਕੋਮਲ ਹੁੰਦੇ ਹੋ, ਪਿਆਰਾਂ ਵਾਲੇ ਹੁੰਦੇ ਹੋ ਉਹਦੇ ਨਾਮ ਨਾਲ ਜੁੜ ਕੇ, ਅਤੇ ਜਿਉਂ ਜਿਉਂ ਉਹਦੇ ਤੋਂ ਦੂਰ ਹੁੰਦੇ ਜਾਂਦੇ ਹਨ ਤਿਉਂ ਤਿਉਂ ਆਪਣਾ ਅੰਦਰ ਸਖਤ ਹੁੰਦਾ ਜਾਂਦਾ ਅਤੇ ਰੂਹ ਸੁੰਗੜਦੀ ਜਾਂਦੀ। ਰੂਹ ਫੈਲਦੀ ਨਹੀਂ ਹੈ, ਰੂਹ ਸੁੰਗੜਦੀ ਜਾਂਦੀ। ਅਤੇ ਆਪਾਂ ਆਪਣੀਆਂ ਰੂਹਾਂ ਨੂੰ ਬਹੁਤ ਵੱਡਿਆਂ ਕਰਨਾ ਹੈ ਮਹਾਰਾਜ ਜੀ ਹੋਰਾਂ ਦੇ ਨਾਲ ਲੱਗ ਕੇ। ਮਹਾਰਾਜ ਜੀ ਆਪ ਸਾਰੇ ਬ੍ਰਹਿਮੰਡ ਵਿੱਚ ਭਰਪੂਰ ਹਨ, ਉਹਨਾਂ ਦੇ ਨਾਲ ਲੱਗਾਂਗੇ ਅਤੇ ਆਪਾਂ ਵੀ ਫੈਲਾਂਗੇ। ਅਤੇ ਜਦੋਂ ਰੂਹ ਉਹਨਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਆਪਣੀਆਂ ਰੂਹਾਂ ਹੀ ਸੁੰਗੜ ਜਾਂਦੀਆਂ ਹਨ, ਅੰਦਰ ਹੀ ਸੁੰਗੜ ਜਾਂਦੇ ਹਨ ਬਹੁਤ ਤੰਗ ਤੰਗ ਖਿਆਲ, ਹਰ ਕੋਈ ਆਪਾਂ ਨੂੰ ਦੁਖੀ ਕਰ ਜਾਂਦਾ ਹੈ, ਇੰਨੇ ਤੰਗ ਹੋ ਜਾਂਦਾ ਖਿਆਲ, ਇੰਨਾ ਤੰਗ ਹੋ ਜਾਂਦਾ ਹੈ ਅੰਦਰ, ਇੰਨੇ ਤੰਗ ਹੋ ਜਾਂਦਾ। ਤੁਹਾਨੂੰ ਕੋਈ ਮਿਲ ਜਾਏ ਜਿਹਦੀ ਰੂਹ ਸੁੰਗੜ ਗਈ ਹੋਵੇ ਬਹੁਤ। ਹਜ਼ੂਰ ਸਾਹਿਬ ਜਦੋਂ ਪਿਛਲੀ ਬਰਸੀ ਤੋਂ ਬਾਅਦ ਸੰਗਤਾਂ ਗਈਆਂ ਅਤੇ ਗੋਦਾਵਰੀ ਦੇ ਕੰਢੇ 'ਤੇ ਦੋ ਸ਼ਾਮਾਂ ਨੂੰ ਸਾਰੀ ਸੰਗਤ ਇਕੱਠੀ ਹੋਈ ਅਤੇ ਮਹਾਰਾਜ ਜੀ ਹੋਰਾਂ ਦੀਆਂ ਸਾਖੀਆਂ ਵਿਚਾਰੀਆਂ, ਅਤੇ ਗੋਦਾਵਰੀ ਵਿੱਚ ਬਹੁਤ ਥੋੜ੍ਹਾ ਜਿਹਾ ਪਾਣੀ ਸੀ ਉਦੋਂ, ਅਤੇ ਸਾਡੇ ਅੰਦਰ ਆਇਆ ਕਿ ਸੰਗਤਾਂ ਦੇ ਅੰਦਰ ਆਉਂਦਾ ਹੋ ਕਿ ਗੋਦਾਵਰੀ 'ਤੇ ਬਹੁਤ ਨਵੀਂ ਨਰੋਈ ਸੀ ਅਤੇ ਹੁਣ ਤਾਂ ਬਹੁਤ ਕਮਜ਼ੋਰ ਜਿਹੀ ਹੋ ਗਈ, ਇਹਨੂੰ ਕੀ ਹੋਇਆ? ਅਤੇ ਗੋਦਾਵਰੀ ਨੇ ਜਿਸ ਤਰ੍ਹਾਂ ਅੱਗੋਂ ਕਿਹਾ ਕਿ ਆ ਕੋਲ ਖਲੋ ਸੱਜਣਾ, ਸੁੰਗੜ ਗਈਆਂ ਦੇਹੀਆਂ, ਪਾਏ ਉਮਰਾਂ ਨੇ ਤੋ ਸੱਜਣਾ। ਕਿ ਜਿਸ ਤਰ੍ਹਾਂ ਕੱਪੜੇ ਨੂੰ ਧੋਈਏ ਤਾਂ ਸੁੰਗੜ ਜਾਂਦਾ ਹੈ, ਇਸੇ ਤਰ੍ਹਾਂ ਦੇਹੀਆਂ ਵੀ ਉਮਰਾਂ ਨਾਲ ਸੁੰਗੜ ਜਾਂਦੀਆਂ ਹਨ, ਆਪਣੀਆਂ ਦੇਹੀਆਂ ਵੀ ਉਮਰਾਂ ਨਾਲ ਸੁੰਗੜ ਜਾਂਦੀਆਂ ਹਨ, ਇਸੇ ਤਰ੍ਹਾਂ ਸ਼ਾਇਦ ਗੋਦਾਵਰੀ ਦੀ ਦੇਹੀ ਵੀ ਸੁੰਗੜ ਗਈ ਸੀ। ਅਤੇ ਜਦੋਂ ਤੁਸੀਂ ਕਿਸੇ ਨੂੰ ਮਿਲੋ ਜਿਹਦੀ ਰੂਹ ਹੀ ਸੁੰਗੜ ਗਈ ਹੋਵੇ, ਉਸ ਰੂਹ 'ਤੇ ਕਾਹਦੇ ਧੋ ਪੈ ਕੇ ਉਹ ਸੁੰਗੜ ਗਈ, ਤੁਸੀਂ ਉਹਨੂੰ ਪੁੱਛੋਗੇ ਤਾਂ ਉਹ ਤੁਹਾਨੂੰ ਸ਼ਾਇਦ ਦੱਸੂ ਅੰਦਰ ਉਹਦਾ। ਹਾਂਜੀ, ਧਾਰਨਾ ਪੜ੍ਹਦੇ ਹਾਂਜੀ ਕਿ ਉਹ ਤੁਹਾਨੂੰ ਕੋਮਲ ਕੋਮਲ ਰੂਹ ਨੂੰ ਦੱਸੂ ਕਿ ਮੈਂ ਕਿਉਂ ਸੁੰਗੜ ਗਈ ਹਾਂ। ਆ ਕੋਲ ਖਲੋ ਸੱਜਣਾ, ਆ ਕੋਲ ਖਲੋ ਸੱਜਣਾ, ਸੁੰਗੜ ਗਈਆਂ ਰੂਹਾਂ, ਪਾਏ ਮਾਇਆ ਨੇ ਤੋ ਸੱਜਣਾ, ਸੁੰਗੜ ਗਈਆਂ ਰੂਹਾਂ, पाए माया ने तो सजना आकोल खलो सजना आकोल खलो सजना सुंगड़ गईया रूहा पाए माया ने तो सजना सुंगड़ गईया रूहा।